ਧਨਵੰਤਾ ਹੋਏ ਕਰ ਗਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ। ਹੁਣ ਜਿਹੜਾ ਪੁਰਸ਼ ਧਨਵੰਤਾ ਹੋ ਕੇ ਧਨਾੜ ਹੋ ਕੇ ਹੰਕਾਰ ਕਰਨ ਵਿੱਚ ਆ ਜਾਂਦਾ ਮੇਰੇ ਕੋਲ ਬਹੁਤ ਪੈਸਾ, ਸਤਿਗੁਰੂ ਕਹਿੰਦੇ ਪੈਸੇ ਦਾ ਹੰਕਾਰ ਤਾਂ ਕਰ ਜੇ ਪੈਸਾ ਵਿੱਚੋਂ ਇੱਕ ਵੀ ਪ੍ਰਲੋਕ ਨੂੰ ਚੱਲਿਆ ਜਾਵੇ। ਇੱਥੋਂ ਤਾਂ ਪ੍ਰਲੋਕ ਨੂੰ ਸਰੀਰ ਵੀ ਨਹੀਂ ਜਾਣਾ। ਗੁਰੂ ਨਾਨਕ ਸਾਹਿਬ ਨੇ ਜਿਵੇਂ ਦੁਨੀ ਚੰਦ ਨੂੰ ਕਿਹਾ ਸੂਈ ਰੱਖ ਸੰਭਾਲ ਕੇ, ਕਹਿੰਦੇ ਗਾਹਾਂ ਪ੍ਰਲੋਕ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਉਹ ਵੀ ਇਹ ਭੋਲਾ ਹੀ ਸੀ, ਘਰੇ ਲਿਆਇਆ, ਇਸਤਰੀ ਨੂੰ ਦੇਤੀ, ਇਹ ਸੰਭਾਲ ਕੇ ਰੱਖ ਸੂਈ। ਕਹਿੰਦੇ ਇਹ ਕੀ? ਕਹਿੰਦੇ ਮਹਾਰਾਜ ਨੇ ਕਿਹਾ ਵੀ ਜਦੋਂ ਪ੍ਰਲੋਕ ਚ ਮਿਲਾਂਗੇ ਆਪਾਂ ਉੱਥੇ ਮੈਂ ਤੇਥੋਂ ਲੈ ਲੂੰਗਾ। ਘਰ ਵਾਲੀ ਕਹਿਣ ਲੱਗੀ ਤੁਸੀਂ ਸਿਆਣੇ ਬਿਆਣੇ ਹੋ, ਸਰੀਰ ਤਾਂ ਨਾਲ ਨਹੀਂ ਜਾਂਦਾ ਬੰਦੇ ਦਾ, ਕੋਈ ਚੀਜ਼ ਨਾਲ ਨਹੀਂ ਜਾਂਦੀ। ਤੁਹਾਡੇ ਪਿਤਾ ਜੀ ਚੜ੍ਹਾਈ ਕਰਕੇ ਗਏ, ਉਹ ਕੋਈ ਨਾਲ ਗਈ ਚੀਜ਼? ਇਹ ਸੂਈ ਕਿਵੇਂ ਲੈ ਜਾਓਗੇ ਨਾਲ? ਫੇਰ ਲਿਆਇਆ ਮੋੜ ਕੇ। ਮਹਾਰਾਜ ਮੇਰੀ ਇਸਤਰੀ ਕਹਿੰਦੀ ਵੀ ਉੱਥੇ ਨਾਲ ਤਾਂ ਕੁਛ ਵੀ ਨਹੀਂ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੇਰੇ ਨਾਲ ਤਾਂ ਇਸਤਰੀ ਹੋਈ ਸਿਆਣੀ ਤੇਰੀ ਦੁਨੀ ਚੰਦ, ਬਈ ਉਹਨੂੰ ਤਾਂ ਪਤਾ ਵੀ ਨਾਲ ਨਹੀਂ ਜਾਂਦੀ ਤੇ ਤੂੰ 7 ਲੱਖ ਰੁਪਈਆ ਜਿਹੜਾ ਜਮ੍ਹਾਂ ਕੀਤਾ ਹੈ ਇਹ ਗਰੀਬਾਂ ਦਾ ਖੂਨ ਚੂਸ ਚੂਸ ਕੇ ਨਾਲ ਲੈ ਕੇ ਜਾਣਾ, ਫਿਰ ਮਹਾਰਾਜ ਕੀ ਕਰਾਂ? ਕਹਿੰਦੇ ਉਹ ਲੋਕ ਪ੍ਰਲੋਕ ਵਿੱਚ ਧਨ ਕੰਮ ਆਉਂਦਾ ਨਾਮ ਧਨ, ਉਹਨੂੰ ਜਮ੍ਹਾਂ ਕਰ ਜੇ ਕਰਨਾ। ਕਹਿੰਦੇ ਇਹ ਪੈਸਾ ਵੀ ਤੈਨੂੰ ਉੱਤੇ ਦਵਾ ਸਕਦੇ, ਇਹਦਾ ਫਲ ਮਿਲ ਜੂ ਤੈਨੂੰ। ਉਹ ਕਿਵੇਂ? ਕਹਿੰਦੇ 7 ਲੱਖ ਗਰੀਬਾਂ ਚ ਵੰਡ ਦੇ, ਬੜੇ ਬੜੇ ਲੰਗਰ ਲਾ ਦੇ, ਗਰੀਬਾਂ ਨੂੰ ਕੱਪੜਾ ਦੇ, ਕਿਸੇ ਨੂੰ ਜੋੜਾ ਦੇ, ਕਿਸੇ ਨੂੰ ਮਾਇਆ ਦੀ ਲੋੜ ਹੈ ਦੇ, ਕਿਸੇ ਦੇ ਘਰ ਬਣ ਜਾਣਗੇ। ਉਹ ਜਿਹੜੀਆਂ ਫਿਰ ਪੈਸੇ ਨਾਲ ਦੇ ਕੇ ਜਦੋਂ ਉਹਨਾਂ ਦੀਆਂ ਅਸੀਸਾਂ ਤੈਨੂੰ ਮਿਲਣਗੀਆਂ ਨਾ, ਉਹ ਅਸੀਸਾਂ ਤੈਨੂੰ ਤਾਰ ਦੇਣਗੀਆਂ। ਬਸ ਇਸ ਕਰਕੇ ਤੂੰ ਨਾਮ ਜਪ ਕਿਰਤ ਕਰ ਤੇ ਆ ਪੈਸਾ ਇਕੱਠਾ ਨਾ ਕਰ। ਸਤਿਗੁਰੂ ਕਹਿੰਦੇ ਤ੍ਰਿਣ ਸਮਾਨ ਕਛ ਸੰਗ ਨਾ ਜਾਵੇ। ਜਦੋਂ ਇਹਨੇ ਨਾਲ ਹੀ ਨਹੀਂ ਜਾਣਾ ਤਾਂ ਫਿਰ ਇਹਦਾ ਹੰਕਾਰ ਛੱਡ ਦਿਓ। ਕਹਿੰਦੇ ਬਹੁ ਲਸਕਰ ਮਾਨਖ ਉਪਰ ਕਰੇ ਆਸ, ਪਲ ਭੀਤਰ ਤਾਕਾ ਹੋਏ ਬਿਨਾਸ। ਜਿਹੜਾ ਬੰਦਾ ਵਾਰ ਵਾਰ ਇਹ ਕੰਮ ਕਰਦਾ ਕਿ ਚਾਰ ਪ੍ਰਕਾਰ ਦੀ ਜਿਹੜੀ ਸੈਨਾ ਲਸਕਰ ਹੁੰਦੀ ਫੌਜ, ਸੈਨਾ ਉੱਤੇ ਬਹੁਤੀ ਆਸਾ ਕਰਦਾ ਇਹ ਸੈਨਾ ਮੇਰੀ ਮਦਦ ਕਰੇਗੀ, ਬਹੁਤੀਆਂ ਫੌਜਾਂ ਉੱਤੇ ਤੇ ਮਨੁੱਖਾਂ ਉੱਤੇ ਆਸਾ ਕਰਦਾ, ਉਹ ਪੁਰਸ਼ ਦਾ ਸਗੋਂ ਇੱਕ ਪਲ ਦੇ ਵਿੱਚ ਹੀ ਨਾਸ ਹੋ ਜਾਂਦਾ, ਇੱਕ ਪਲ ਵਿੱਚ ਹੀ ਖਤਮ ਹੋ ਜਾਂਦਾ, ਕੋਈ ਚੀਜ਼ ਨਾਲ ਤਾਂ ਜਾਂਦੀ ਨਹੀਂ। ਸਿਕੰਦਰ ਦੀਆਂ ਸਾਰੀਆਂ ਫੌਜਾਂ ਵੀ ਤਾਂ ਇੱਥੇ ਰਹਿ ਗਈਆਂ, ਰਾਜ ਵੀ ਇੱਥੇ ਰਹਿ ਗਿਆ। ਇਹ ਦਿਮਾਗ ਦੇ ਉੱਤੇ ਇੱਕ ਪਰਦਾ ਪੈ ਜਾਂਦਾ ਬੰਦੇ ਦੇ, ਉਹ ਪਰਦਾ ਲਾਉਣਾ ਪੈਂਦਾ ਦੱਸ ਦੱਸ ਕੇ, ਉਹਨੂੰ ਹੰਕਾਰ ਘਟਾਉਣਾ ਪੈਂਦਾ। ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਭਸਮੰਤ। ਹੁਣ ਜਿਸ ਸਰੀਰ ਦੇ ਉੱਤੇ ਮਾਣ ਕਰਦਾ, ਕਹਿੰਦੇ ਜਿਸ ਆਪਣੇ ਸਰੀਰ ਨੂੰ ਸਾਰਿਆਂ ਤੋਂ ਵੱਧ ਬਲ ਵਾਲਾ ਸਮਝਦਾ, ਮੈਂ ਬੜਾ ਤਕੜਾ ਬਈ। ਤਕੜੇ ਤਾਂ ਪਰੇ ਤੋਂ ਪਰੇ ਪਏ ਨੇ, ਪੈਸਿਆਂ ਵਾਲੇ ਵੀ ਪਰੇ ਤੋਂ ਪਰੇ ਪਏ ਨੇ, ਤਕੜਾ ਕੀ ਕਰੇਗਾ? ਕਿਉਂ? ਮਰਨ ਸਮੇਂ ਉਹ ਸਰੀਰ ਇੱਕ ਖਿਨ ਵਿੱਚ ਭਸਮ ਹੋ ਜਾਂਦਾ। ਇਸ ਕਰਕੇ ਆਪਣੇ ਆਪ ਨੂੰ ਕਦੇ ਨਾ ਸਮਝੋ ਕਿ ਮੈਂ ਬਲ ਵਾਲਾ ਬੜਾ। ਸਤਿਗੁਰੂ ਜੀ ਕਹਿੰਦੇ ਗੁਰਸਿੱਖੀ ਦਾ ਸਿੱਖਣਾ ਸਿੱਖ ਲਓ, ਆਪਾਂ ਕੀ ਨਹੀਂ ਕਰਨਾ ਇਹ ਸਿੱਖ ਲਓ, ਹੰਕਾਰ ਨਹੀਂ ਕਰਨਾ ਕਦੇ ਵੀ ਸਰੀਰ ਦਾ, ਵਿਦਿਆ ਦਾ, ਪੈਸੇ ਦਾ, ਸਭ ਹੰਕਾਰ ਛੱਡ ਦਿਓ। ਰਾਜ ਦਾ ਰਾਜਮਦ ਨਹੀਂ ਕਰਨਾ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ। ਜਿਹੜਾ ਬੰਦਾ ਆਪ ਹੰਕਾਰੀ ਹੋ ਕੇ ਆਪਣੇ ਤੁਲ ਹੋਰ ਕਿਸੇ ਨੂੰ ਬਦੈ ਤੋਂ ਭਾਵ ਵਿੱਦਾ ਹੀ ਨਹੀਂ, ਜਾਣਦਾ ਹੀ ਨਹੀਂ, ਇੰਨਾ ਹੰਕਾਰੀ, ਫਤਿਹ ਬੁਲਾਈਏ ਫਤਿਹ ਦਾ ਜਵਾਬ ਹੀ ਨਹੀਂ ਦਿੰਦਾ ਮੂਹਰੇ। ਕਈਆਂ 'ਚ ਬਹੁਤ ਹੀ ਜ਼ਿਆਦਾ ਅਕੜੇਵਾਂ ਜਿਹਾ ਆ ਜਾਂਦਾ, ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿੰਦਾ, ਕਿਤੇ ਆਖਾਂ ਵੀ ਮੈਨੂੰ ਕਿਸੇ ਨੇ ਫਤਿਹ ਨਹੀਂ ਬੁਲਾਈ। ਵੈਸੇ ਸੁੱਤੇ ਸਿੱਧ ਗੱਲ ਕਰਦੇ ਹਾਂ ਆਪਾਂ, ਜਾਂ ਹੋਰ ਵੀ ਕਈ ਗੱਲ ਹੁੰਦੀ, ਕਈ ਬੁਲਾਉਂਦੇ ਹੀ ਨਹੀਂ, ਊਈ ਆਕੜ ਖਾਂ ਜਿਹੇ ਬਣੇ ਰਹਿੰਦੇ ਨੇ। ਮਹਾਰਾਜ ਕਹਿੰਦੇ ਤੂੰ ਕਦ ਲਈ ਆਕੜਦਾ? ਆਹ ਸਾਰੇ ਦੁਨੀਆਂ ਮੇਰੀ ਹੋਈ ਆ, ਆਹ ਸਾਰਿਆਂ ਵਿੱਚ ਤਾਂ ਮੈਂ ਹੀ ਮੇਰੀ ਜੋਤ ਆ, ਕਿਉਂ ਨਫ਼ਰਤ ਕਰਦਾ ਕਿਸੇ ਨਾਲ? ਇਸ ਕਰਕੇ ਜਿਹੜਾ ਕਹਿੰਦੇ ਨੇ ਆਪਣੇ ਹੋਰ ਕਿਸੇ ਬਰਾਬਰ ਸਮਝਦਾ ਹੀ ਨਹੀਂ ਕਿਸੇ ਨੂੰ, ਕਿ ਮੈਂ ਹੀ ਹਾਂ ਬਸ, ਧਰਮ ਰਾਏ ਤਿਸ ਕਰੇ ਖੁਆਰੀ। ਅੰਤ ਨੂੰ ਧਰਮ ਰਾਜਾ ਉਹਨੂੰ ਬਹੁਤ ਖਰਾਬ ਕਰੇਗਾ, ਬੜਾ ਕੁੱਟੇਗਾ। ਕਹਿੰਦੇ ਹੰਕਾਰ ਨਾ ਕਰਿਓ ਭਾਈ, ਧਰਮ ਰਾਏ ਮਰਨ ਤੋਂ ਬਾਅਦ ਤਾਂ ਖਰਾਬ ਕਰਦਾ, ਫਿਰ ਇੱਥੇ ਜਿਉਂਦੇ ਜੀ ਵੀ ਕਈ ਵਾਰ ਕਰਨ ਲੱਗ ਜਾਂਦਾ। ਇਹ ਨਹੀਂ ਹੁੰਦਾ ਕਿ ਉਹ ਮਰਨ ਤੋਂ ਬਾਅਦ ਹੀ ਖਰਾਬ ਕਰਦਾ, ਉਹ ਹੋਰ ਹੀ ਪੁੱਠੇ ਚੱਕਰ ਚ ਲਾ ਛੱਡਦਾ ਫਿਰ ਆਪਣੇ। ਉਹਦੇ ਕੋਲ ਤਾਂ ਫੋਰਸ ਬਹੁਤ ਜ਼ਿਆਦਾ ਆ, ਜਮਦੂਤਾਂ ਦਾ ਕਿਤੇ ਘੱਟ ਆ ਉਹਦੇ ਕੋਲ, ਜਿੰਨੇ ਕੁ ਆਪਣੀ ਸੰਸਾਰ ਦੀ ਆਬਾਦੀ ਇੰਨੇ ਕੁ ਤਾਂ ਉਹਦੇ ਕੋਲ ਜਮਦੂਤ ਰੱਖੇ ਹੋਏ ਨੇ, ਕਿਉਂਕਿ ਉਹਨੇ ਖੰਡ ਬ੍ਰਹਿਮੰਡ ਸਾਹਮਣੇ ਹੁੰਦੇ ਸਾਰੇ। ਇਸ ਕਰਕੇ ਉਹ ਜਦੋਂ ਆਉਂਦੇ ਨੇ, ਹੁਣ ਇਹਨਾਂ ਗੱਲਾਂ ਨੂੰ ਕਈ ਬੰਦੇ ਮੈਨੂੰ ਆਪ ਪ੍ਰਤੱਖ ਕਹਿੰਦੇ ਨੇ ਆ ਕੇ ਵੀ ਜਦ ਤੁਸੀਂ ਪਹਿਲਾਂ ਕਦੇ ਆਹ ਗੱਲਾਂ ਸੁਣਾਉਂਦੇ ਸੀ ਉਦੋਂ ਅਸੀਂ ਤੁਹਾਨੂੰ ਮਖੌਲ ਕਰਦੇ ਹੁੰਦੇ ਸੀ। ਕਈ ਬੰਦੇ ਇਹਨਾਂ ਗੱਲਾਂ ਤੇ ਬੜੇ ਹੱਸਦੇ ਆ, ਮਖੌਲ ਕਰਦੇ ਆ, ਫਿਰ ਮੈਨੂੰ ਹੀ ਮਹਾਰਾਜ ਅੱਗੇ ਬੇਨਤੀ ਕਰਨੀ ਪੈਂਦੀ, ਮਹਾਰਾਜ ਯਾਰ ਦਿਖਾ ਤਾਂ ਦਿਓ ਇਹਨਾਂ ਨੂੰ। ਉਹ ਇਹ ਕਿਤੇ ਸਾਡੇ ਇਸੇ ਕਰਕੇ ਸਿੱਖਾਂ ਨੂੰ ਮਾਰ ਪੈ ਗਈ, ਤੁਸੀਂ ਇਹਨਾਂ ਦਿਖਾਉਂਦੇ ਨਹੀਂ, ਇੱਕ ਇੱਕ ਵਾਰ ਜ਼ਰੂਰ ਦਰਸ਼ਨ ਕਰਾ ਦਿਆ ਕਰੋ ਆ ਕਾਲੇ ਜਿਹੇ ਮੂੰਹਾਂ ਵਾਲਿਆਂ ਦੇ, ਫਿਰ ਠੀਕ ਰਹਿੰਦਾ ਕੰਮ, ਦਿਮਾਗ ਜਿਹਾ ਨਾ ਸੈੱਟ ਰਹਿੰਦਾ ਫਿਰ। ਕਿਉਂਕਿ ਵੱਡੇ ਵੱਡੇ ਤਾਂ ਕਈ ਠੀਕ ਕਰਤੇ ਮਹਾਰਾਜ ਨੇ, ਜਿਹਨਾਂ ਨੂੰ ਦਿਖਾਇਆ ਸੀ ਨਾ ਚਮਤਕਾਰ ਜਿਹਾ, ਉਹ ਤਾਂ ਹੋ ਗਏ ਠੀਕ, ਤੇ ਜਿਹਨੂੰ ਸ਼ੰਕਾ ਜੀ ਹੁੰਦੀ ਆ ਉਹਨੂੰ ਦਿਖਾ ਸਕਦੇ ਨੇ, ਸੱਚੇ ਪਾਤਸ਼ਾਹ ਦਿਖਾਉਣਗੇ, ਖੜੇ ਖੜੇ ਸਭ ਕੁਝ ਦਿਖ ਜਾਂਦਾ। ਪਰ ਜਿਹਨੂੰ ਜਿਹਦਾ ਭਲਾ ਕਰਨਾ, ਜਿਹਨੂੰ ਤਾਰਨਾ ਹੁੰਦਾ, ਉਹਨੂੰ ਸਭ ਕੁਝ ਦਿਖਾ ਦਿੰਦੇ ਨੇ, ਜਿਹਦਾ ਭਲਾ ਹੀ ਨਹੀਂ ਕਰਨਾ ਉਹਨੂੰ ਕੁਛ ਵੀ ਨਹੀਂ ਕਹਿੰਦੇ, ਕਹਿੰਦੇ ਇਹ ਤਾਂ ਆਪ ਹੀ ਖੁਦ ਹੀ ਨਰਕਾਂ ਵੱਲ ਨੂੰ ਤੁਰਿਆ ਜਾ ਰਿਹਾ, ਆਪਾਂ ਨੂੰ ਲੋੜ ਹੀ ਨਹੀਂ, ਤਾਂ ਸਿੱਧਾ ਜਾ ਕੇ ਨਰਕਾਂ ਨੂੰ ਡਿੱਗਣਾ ਇਹਨੇ, ਆਪਾਂ ਉਹਨੂੰ ਕਾਹਨੂੰ ਰੋਕੀਏ। ਇਸ ਕਰਕੇ ਧਰਮ ਰਾਏ ਉਹਨੂੰ ਖੁਆਰ ਕਰਦਾ, ਬੜਾ ਖੱਜਲ ਖੁਆਰੀ ਹੁੰਦੀ ਆ ਉਸ ਬੰਦੇ ਦੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗ ਹੈ ਪਰਵਾਨ। ਗੁਰਾਂ ਦੀ ਕਿਰਪਾ ਕਰਕੇ ਜਿਹੜੇ ਬੰਦੇ ਦਾ ਹੰਕਾਰ ਮਿਟ ਜਾਂਦਾ ਗੁਰਾਂ ਦੀ ਕਿਰਪਾ ਨਾਲ, ਬਾਕੀ ਚੀਜ਼ਾਂ ਮੰਗਣੀਆਂ ਛੱਡ ਦਿਓ, ਮੰਗਾਂਗੇ ਚੀਜ਼ ਵੀ ਆ ਜਾਊ, ਫਿਰ ਹੰਕਾਰ ਆ ਜਾਊ। ਮਹਾਰਾਜ ਆਹ ਪਹਿਲਾਂ ਹੰਕਾਰ ਹੀ ਨਿਬੇੜੋ ਸਾਡਾ, ਮੈਂ ਗਰੀਬੜਾ ਜਿਹਾ ਹੀ ਠੀਕ ਆ, ਨਿਮਰਤਾ ਹੀ ਚੰਗੀ ਆ। ਹੰਕਾਰ ਜਿਹੜੀ ਇਹ ਸਾਡੇ ਤੇ ਪਰਮੇਸ਼ਰ ਦੇ ਵਿਚਕਾਰ ਦੀ ਕੰਧ ਹੈ, ਹੰਕਾਰ ਸਾਡੇ ਤੇ ਗੁਰੂ ਸਾਹਿਬ ਦੇ ਵਿਚਕਾਰ ਇੱਕ ਕੰਧ ਹੈ। ਹੰਕਾਰ ਆਪਾਂ ਨੂੰ ਪਰੇਸ਼ਾਨ ਕਰ ਮਾਰਦਾ, ਹੰਕਾਰ ਕਰਕੇ ਫੇਰ ਬੇਰ ਜਨਮ ਲੈਣਾ ਪੈਂਦਾ ਮੁੜ ਮੁੜ ਕੇ। ਪਹਿਲਾਂ ਇਹ ਹੰਕਾਰ ਰੂਪੀ ਬਿਮਾਰੀ ਨੂੰ ਦੂਰ ਕਰੀਏ, ਹਉਮੈ ਦੀਰਘ ਰੋਗ ਹੈ। ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗ ਹੈ ਪ੍ਰਵਾਨ। ਉਹ ਬੰਦਾ ਫਿਰ ਦਰਗਾਹ ਦੇ ਵਿੱਚ ਮਨਜੂਰ ਹੋ ਜਾਂਦਾ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰ ਰਹੇ ਨੇ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਇਹ ਜੀਵ ਜਿਹੜਾ ਕਰੋੜਾਂ ਕਰਮ ਕਰਦਾ ਹੋਇਆ ਬਹੁਤ ਹੀ ਥਕਾਵਟ ਨੂੰ ਪਾਉਂਦਾ, ਇਹ ਕਰਮ ਕਰਕੇ ਜੋ ਹਉ ਧਾਰੇ ਫਿਰ ਹੰਗਤਾਂ ਨੂੰ ਧਾਰਨ ਕਰਦਾ, ਮੈਂ ਕੀਤੇ ਨੇ ਮੈਂ ਕੀਤੇ, ਤਾਂ ਉਹ ਕੀਤੇ ਹੋਏ ਸਾਰੇ ਕਰਮ ਜਿਹੜੇ ਨੇ ਬੇਅਰਥ ਚਲੇ ਜਾਣੇ, ਫਿਰ ਫਾਇਦਾ ਕੀ ਹੋਇਆ ਆਪਾਂ ਨੂੰ ਜੇ ਕਰਮਾਂ ਨੇ ਬੇਅਰਥ ਹੀ ਜਾਣਾ ਹੈ ਕੀਤੇ ਹੋਇਆ ਨੇ। ਕਈ ਚੀਜ਼ਾਂ ਤੁਹਾਡੇ ਸਾਹਮਣੇ ਤਾਂ ਨਹੀਂ ਆਉਂਦੀਆਂ, ਮਹਾਂਪੁਰਖਾਂ ਕੋਲ ਰਹਿੰਦੇ ਅਸੀਂ ਚੀਜ਼ਾਂ ਹੀ ਦੇਖ ਲੈਂਦੇ। ਕੋਈ ਬੰਦਾ ਸੀ, ਕਾਫੀ ਚੀਜ਼ਾਂ ਬਣਾ ਗਿਆ ਆਪਣੀ ਜ਼ਿੰਦਗੀ, ਅਰਬਾਂ ਰੁਪਈਆ ਲਾਇਆ ਹੋਣਾ ਉਸ ਬੰਦੇ ਨੇ ਗੁਰੂ ਘਰ ਵਾਸਤੇ, ਕਿਤੇ ਸਰਾਂ ਬਣਾਈ, ਕਿਤੇ ਉਹ ਬਣਾ, ਕਿਤੇ ਉਹ ਬਣਾ। ਉਹਦੇ ਪਰਿਵਾਰ ਵਾਲੇ ਕਹਿੰਦੇ ਜੀ ਉਹ ਬੰਦਾ ਜਿਹੜਾ ਪਰੇਸ਼ਾਨ ਜਿਹਾ ਘਰ ਦਾ ਮਹਾਂਪੁਰਖ, ਕਹਿੰਦੇ ਇੱਥੇ ਖਵੀਸ ਬਣਿਆ ਫਿਰਦਾ, ਉਹ ਸਾਰਾ ਟੱਬਰ ਜਿਹਾ ਨਾਰਾਜ਼ ਜਿਹਾ ਹੋ ਗਿਆ, ਲਓ ਇੰਨੀ ਸੇਵਾ ਕੀਤੀ ਸੀ ਉਹ ਤਾਂ ਐਂ ਸੀ ਉਹ ਤਾਂ ਆਉਂ ਸੀ। ਉਹ ਮਹਾਂਪੁਰਖ ਕਹਿਣ ਲੱਗੇ ਪੜ੍ਹ ਲਓ ਬਾਣੀ 'ਚ ਲਿਖਿਆ ਹੋਇਆ, ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਉਹਦਾ ਤਾਂ ਪ੍ਰਵਾਨ ਹੀ ਨਹੀਂ ਹੋਇਆ ਕੁਛ ਉੱਥੇ, ਨਿਰੰਕਾਰ ਨੇ ਮੰਨੀ ਹੀ ਨਹੀਂ ਉਹਦੀ ਸੇਵਾ ਨੂੰ, ਕਿਉਂਕਿ ਉਹ ਜਿੰਨੀ ਸੇਵਾ ਕਰਦਾ ਸੀ ਹੰਕਾਰ 100 ਗੁਣੇ ਵੱਧ ਕਰਦਾ ਸੀ। ਉਹ ਕਰੋੜਾਂ ਥਾਂ ਤੇ ਮੈਂ ਬਣਾਇਆ, ਉਹ ਮੈਂ ਬਣਾਇਆ, ਇੱਦਾਂ ਕਹਿਣ ਨਾਲ ਤੁਹਾਡੀ ਸੇਵਾ ਉੱਥੇ ਨਹੀਂ ਲੱਗਣੀ ਹੈ। ਇੱਥੇ ਵੀ ਸਾਨੂੰ ਘੁੰਮਦਿਆਂ ਨੂੰ ਕਈ ਸਾਲ ਹੋ ਗਏ, ਕੈਨੇਡਾ, ਅਮਰੀਕਾ, ਇੰਗਲੈਂਡ, ਹੋਰ ਥਾਵਾਂ 'ਤੇ, ਅਸੀਂ ਤਾਂ ਖੈਰ ਚੁੱਪ ਹੀ ਰਹਿੰਦੇ ਹਾਂ, ਚੁੱਪ ਹੀ ਕਰ ਜਾਈਦੇ ਵੀ ਚਲੋ ਇਹਨੂੰ ਕੀ ਕਹਿਣਾ ਕੁਛ। ਜਿੱਥੇ ਜਾਓ ਇਹ ਆਪਾਂ ਬਣਾਇਆ ਸਾਰਾ, ਆਪਾਂ ਐਂ ਕੀਤਾ, ਆਪਾਂ ਐਂ, ਲੋੜ ਕਹਿਣ ਦੀ? ਸਭ ਜਾਣਦੇ ਨੇ ਮਹਾਰਾਜ, ਜਦੋਂ ਆਪਾਂ ਕੋਈ ਵੀ ਚੀਜ਼ ਕਹਿੰਦੇ ਕਿ ਮੈਂ ਕੀਤੀ ਆ ਇਹ, ਉਹ ਉੱਤੋਂ ਕਾਟਾ ਮਾਰ ਛੱਡਦੇ ਨੇ, ਤੂੰ ਕੀਤੀ ਹੋਈ ਨਹੀਂ ਹੋਈ, ਕਿਉਂਕਿ ਤੂੰ ਹੰਕਾਰ ਕਰ ਲਿਆ, ਮੈਂ ਤਾਂ ਕੁਛ ਵੀ ਨਹੀਂ ਕੀਤਾ ਪਾਤਸ਼ਾਹ, ਤੂੰ ਹੀ ਕਰਾਇਆ। ਨਿਤਨੇਮ ਕਰਕੇ ਵੀ ਨਾ ਕਹੋ ਕਿ ਮੈਂ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਵੀ ਨਾ ਕਹੋ ਕਿ ਮੈਂ ਉੱਠਿਆ ਸੀ ਅੱਜ, ਕੁਛ ਨਹੀਂ ਕਹਿਣਾ, ਸਿਰਫ ਇੱਕੋ ਗੱਲ ਕਹਿਣੀ ਤੁਸੀਂ ਹੀ ਕਰਾਇਆ। ਨਹੀਂ ਸਾਡੇ ਵਰਗਿਆਂ 'ਚ ਕਿੱਥੇ ਹਿੰਮਤ ਮਹਾਰਾਜ ਜੀ, ਅਸੀਂ ਕੁਛ ਨਹੀਂ ਕਰ ਸਕਦੇ, ਪਾਤਸ਼ਾਹ ਤੇਰੀ ਕਿਰਪਾ ਨਾਲ ਹੀ ਕਰ ਰਹੇ ਸਾਰਾ ਕੁਛ। ਜ਼ਬਾਨ ਤੇਰੀ ਸੱਤਾ ਨਾਲ ਚੱਲਦੀ ਹੈ, ਹੱਥ ਤੇਰੀ ਸੱਤਾ ਦਿੱਤੀ ਹੋਈ ਨਾਲ ਹਿਲਦੇ ਨੇ, ਬੁੱਧੀ ਤੇਰੀ ਸੱਤਾ ਨਾਲ ਕੰਮ ਕਰਦੀ ਹੈ, ਤੇਰੀ ਕਿਰਪਾ। ਦਸਵੇਂ ਪਾਤਸ਼ਾਹ ਤਾਂਹੀਓਂ ਹਰੇਕ ਛੰਦ ਦੇ ਨਾਲ ਅਥਵਾ ਦਸਮ ਗ੍ਰੰਥ ਸਾਰੇ ਵਿੱਚ ਉਹਨਾਂ ਇੱਕ ਚੀਜ਼ ਲਿਖੀ ਤੋਂ ਐ ਪ੍ਰਸਾਦ, ਇਹ ਅੱਖਰ ਵਰਤਿਆ ਹਰ ਥਾਂ ਤੇ, ਜਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਸ ਕਰਕੇ ਤੋਂ ਐ ਪ੍ਰਸਾਦ। ਸੋ ਤੇਰੀ ਕਿਰਪਾ ਸੇ ਹੋਂ ਗੁੰਗਾ ਕਹਿਤ ਹੋਂ, ਕਿ ਦਸਵੇਂ ਪਾਤਸ਼ਾਹ ਲਿਖਦੇ ਨੇ ਤੇਰੀ ਕਿਰਪਾ ਸੇ ਹੋਂ ਗੁੰਗਾ ਕਹਿਤ, ਮੈਂ ਗੁੰਗਾ ਤੇਰੀ ਕਿਰਪਾ ਨਾਲ ਕਹਿ ਰਿਹਾ। ਤੇਰਾ ਸਦਕਾ ਤੇਰੀ ਸਰਨ, ਤੇਰਾ ਜ਼ੋਰ ਚਾਚਰੀ ਛੰਦ ਤੇਰੇ ਜ਼ੋਰ ਨਾਲ ਕਹਿ ਰਿਹਾ, ਮੇਰੇ ਚ ਕੋਈ ਜ਼ੋਰ ਨਹੀਂ ਹੈ। ਭਗਵਤੀ ਛੰਦ ਤੈ ਪ੍ਰਸਾਦ ਕਥਤੇ, ਤੇਰੀ ਕਿਰਪਾ ਨਾਲ ਕਥਣ ਲੱਗਿਆ ਭਗਵਤੀ ਛੰਦ, ਮੈਂ ਨਾ ਕਹਿਓ ਸਭ ਤੋਹੇ ਬਖਾਨੇ, ਤੁਸੀਂ ਆਪ ਹੀ ਕਹਾਇਆ। ਮਹਾਰਾਜ ਨੇ ਹਰੇਕ ਥਾਂ ਦੇ ਉੱਤੇ ਤੂੰ ਹੀ ਕੀਤਾ, ਤੂੰ ਹੀ ਕੀਤਾ, ਤੂੰ ਹੀ ਕੀਤਾ, ਮੈਂ ਕੁਛ ਨਹੀਂ ਕੀਤਾ। ਮਹਾਰਾਜ ਕਹਿੰਦੇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਵੀ ਕਰਮ ਕਰਦੇ ਹੋ ਸਾਰਾ ਫਿਰ ਵਿਅਰਥ ਚਲਿਆ ਜਾਣਾ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਰੇ ਅਵਤਾਰ। ਜਿਹੜੇ ਬੰਦੇ ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਫਿਰ ਇੰਨੀ ਹੋਮੈ ਹੁੰਦੀ, ਵਾਹਿਗੁਰੂ ਵਾਹਿਗੁਰੂ ਆਖੋ, ਇੰਨੀ ਹੋਮੈ ਵੀ ਕਾਹਦੀ ਕਰੀ ਫਿਰਦਾ ਹੋਮੈ, ਕਹਿੰਦੇ ਉਹ ਮੁੜ ਮੁੜ ਕੇ ਨਰਕਾਂ ਤੇ ਸਵਰਗਾਂ ਵਿੱਚ ਉਤਰੀ ਜਾਂਦਾ ਬਾਰ ਬਾਰ। ਰਾਮਚੰਦਰ ਜੀ ਟੁੱਟੀਆਂ ਲੱਤਾਂ ਵਾਲੇ ਕੀੜੇ ਨੂੰ ਚੜ੍ਹਦਾ ਦੇਖਦੇ ਥੰਮਲੇ ਤੇ ਹੱਸ ਪੈਂਦੇ ਨੇ, ਉਹ ਫੇਰ ਡਿੱਗ ਪੈਂਦਾ ਫੇਰ ਹੱਸ ਪੈਂਦੇ ਨੇ। ਹੁਣ ਉਹਨਾਂ ਦੇ ਗੁਰੂ ਵਸ਼ਿਸ਼ਠ ਮੁਨੀ ਜੀ ਕਹਿਣ ਲੱਗੇ, ਮਹਾਰਾਜ ਜੀ ਟੁੱਟੀਆਂ ਲੱਤਿਆਂ ਵਾਲਾ ਕੀੜਾ ਇਹਨੂੰ ਦੇਖ ਦੇਖ ਹੱਸੀ ਜਾਂਦੇ ਜੀਵ ਹੈ ਵਿਚਾਰਾ। ਕਹਿੰਦੇ ਮੈਂ ਇਹਦੀ ਟੁੱਟੀਆਂ ਲੱਤਾਂ ਤੋਂ ਨਹੀਂ, ਮੈਨੂੰ ਤਾਂ ਹਾਸਾ ਆਉਂਦਾ। ਕਹਿੰਦੇ 14 ਵਾਰੀ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਇਹ, ਆ ਫਿਰਦਾ ਲੱਤਾਂ ਟੁੱਟੀਆਂ। ਕਹਿੰਦੇ ਭਗਤੀ ਨਹੀਂ ਹੋਈ, ਨਾਚ ਗਾਣੇ ਹੀ ਦੇਖਦਾ ਰਿਹਾ, ਹੰਕਾਰ ਹੀ ਕਰੀ ਫਿਰਦਾ। ਉਹ ਬੜੇ ਬੜਿਆਂ ਨੂੰ ਮੁੜ ਮੁੜ ਕੇ ਆਉਣਾ ਪੈਂਦਾ, ਜੂਨਾਂ ਦੇ ਵਿੱਚ ਦੁੱਖ ਭੋਗਣਾ ਪੈਂਦਾ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗ ਹੈ ਕਹੋ ਕੈਸੇ ਗਵੈ। ਅਨੇਕ ਸਾਧਨਾ ਰੂਪ ਯਤਨਾ ਕਰਕੇ ਜਿਹਦਾ ਮਨ ਦਰਵੀ ਭੂਤ ਕੋਮਲ ਕਿਰਪਾਲੂ ਨਹੀਂ ਹੁੰਦਾ, ਦੱਸੋ ਭਾਈ ਉਹ ਹਰੀ ਦੀ ਦਰਗਾਹ ਵਿੱਚ ਕਿਵੇਂ ਜਾ ਸਕਦਾ, ਹਰੀ ਦੀ ਦਰਗਾਹ ਵਿੱਚ ਉਹਦਾ ਕਿਵੇਂ ਜਸ ਗਾਇਆ ਜਾਵੇਗਾ। ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਚੰਗਾ ਕਹਾਉਂਦਾ, ਉਹ ਬੰਦੇ ਦੇ ਨੇੜੇ ਭਲਿਆਈ ਤਾਂ ਆਉਂਦੀ ਹੋਈ ਨਹੀਂ, ਬਸ ਕਹਿੰਦੇ ਦੂਰ ਹੀ ਰਹਿ ਤੂੰ। ਫਿਰ ਮਹਾਰਾਜ ਤਰੀਏ ਕਿਵੇਂ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਸੋਏ ਹੁੰਦੀ ਸੋਭਾ। ਕਹਿੰਦੇ ਜਿਸ ਬੰਦੇ ਦਾ ਮਨ ਸਾਰਿਆਂ ਦੀ ਚਰਨ ਧੂੜੀ ਹੁੰਦਾ, ਸਤਿਗੁਰੂ ਫਰਮਾਉਂਦੇ ਉਹ ਪੁਰਸ਼ ਦੀ ਨਿਰਮਲ ਸੋਏ ਸੋਭਾ ਹੁੰਦੀ। ਨਿਮਰਤਾ ਵੱਡੀ ਚੀਜ਼ ਹੁੰਦੀ ਹੈ। ਆਪਾਂ ਨੂੰ ਇੱਕ ਗੱਲ ਹੁੰਦੀ ਹੈ, ਮੈਂ ਤੁਹਾਨੂੰ ਇਹ ਕਹਿ ਸਕਦਾ ਤੁਸੀਂ ਜੀ ਬੜੇ ਵੱਡੇ ਹੋ, ਸਾਰੀ ਸੰਗਤ ਬਹੁਤ ਵੱਡੀ ਹੈ, ਮਹਾਨ ਹੈ। ਇਹ ਗੱਲ ਸੰਗਤ ਰੂਪ ਵਿੱਚ ਆਪਾਂ ਇੱਕ ਗੱਲ ਕਹਿੰਦੇ, ਗੁਰੂ ਸਾਹਿਬ ਵੀ ਕਹਿੰਦੇ ਸੰਗਤ ਵੱਡੀ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਉ। ਪਰ ਕੱਲਾ ਕੱਲਾ ਇਹ ਗੱਲ ਵਿਚਾਰ ਕੇ ਦੇਖੋ, ਪਰ ਆਪਣਾ ਮਨ ਕਿੱਥੇ ਖੜਾ, ਹੰਕਾਰ ਵਿੱਚ ਨਾ ਲੈ ਕੇ ਆਓ ਮਨ ਨੂੰ। ਮਹਾਰਾਜ ਕਹਿੰਦੇ ਹੰਕਾਰ ਤੋਂ ਆਪਣੇ ਆਪ ਨੂੰ ਪਾਸੇ ਕਰ ਲਓ, ਨਿਮਰਤਾ ਵਿੱਚ ਆ ਜਾਓ। ਨਿਮਰਤਾ ਸਿੱਖਣੀ ਪੈਂਦੀ ਹੈ, ਪੁਰਾਣਿਆਂ ਤੋਂ ਲੈ ਕੇ ਸਿੱਖਦੇ ਆ ਰਹੇ ਹਾਂ ਅਸੀਂ, ਸਤਿਯੁਗ ਤੋਂ ਲੈ ਕੇ ਨਿਮਰਤਾ ਸਿੱਖਦੇ ਆ ਰਹੇ ਹਾਂ। ਕਦੇ ਗੁਰੂ ਅਮਰਦਾਸ ਜੀ ਦੀ ਕਥਾ ਨਹੀਂ ਸੁਣੀ, ਸਵਾ ਕਰਕੇ ਜਦੋਂ ਲੱਤ ਮਾਰ ਦਿੱਤੀ ਸੀ ਦਾਤੂ ਨੇ, ਬੱਖੀ 'ਚ ਬੈਠਿਆਂ ਦੇ ਲੱਤ ਮਾਰੀ ਤੀਜੇ ਪਾਤਸ਼ਾਹ ਨੇ, ਕਦੇ ਸੁਣਿਆ? ਬਹੁਤਿਆਂ ਨੇ ਸੁਣੇ ਨਹੀਂ। ਮਹਾਰਾਜ ਥੱਲੇ ਡਿੱਗ ਪਏ, ਕਿਉਂਕਿ ਗੁਰੂ ਅੰਗਦ ਦੇਵ ਦਾ ਸਾਹਿਬਜ਼ਾਦਾ ਸੀ। ਉੱਠ ਕੇ ਚਰਨ ਪਕੜ ਲਿਆ, ਤੁਹਾਡੇ ਦਰਦ ਤਾਂ ਨਹੀਂ ਹੋਇਆ ਜੀ? ਕਿਉਂਕਿ ਮੇਰਾ ਸਰੀਰ ਬਜ਼ੁਰਗ ਆ, ਖੰਗੜ ਜਿਹਾ ਹੋਇਆ ਵਿਆ, ਹੱਡੀਆਂ ਜਿਹੀਆਂ ਨਿਕਲੀਆਂ ਕਰਕੇ ਤੁਹਾਡੇ ਦੁਖਿਆ ਤਾਂ ਨਹੀਂ ਲੱਤ? ਨਾਲੇ ਸਾਰੀ ਉਮਰ ਉਹਦੀ ਲੱਤ ਦੁਖਦੀ ਰਹੀ। ਫਿਰ ਪਰ ਆਪ ਨੇ ਉਹਨੂੰ ਕੁਛ ਨਹੀਂ ਕਿਹਾ। ਫਿਰ ਰੋਵੇ, ਮਹਾਰਾਜ ਮੇਰੀ ਲੱਤ ਕਾ ਠੀਕ ਹੋਊਗੀ, ਬਾਰ ਬਾਰ ਆ ਕੇ ਰੋਵੇ। ਕਹਿੰਦੇ ਜਦ ਪੰਜਵੇਂ ਪਾਤਸ਼ਾਹ ਆਉਣਗੇ ਫਿਰ ਚਰਨੀ ਹੱਥ ਲਾਈ, ਫਿਰ ਤੇਰੀ ਲੱਤ ਠੀਕ ਹੋਊ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ 'ਚ ਬਹੁਤ ਨਿਮਰਤਾ, ਅਤਿ ਨਿਮਰਤਾ ਹੈ। ਮਹਾਂਪੁਰਖਾਂ ਦੇ ਜੀਵਨ ਵਿੱਚ ਅਸੀਂ ਨਾਲ ਰਹਿ ਰਹਿ ਕੇ ਦੇਖਿਆ, ਜਿੰਨੀ ਨਿਮਰਤਾ ਮਹਾਂਪੁਰਖਾਂ 'ਚ ਦੇਖੀ ਹੈ, ਸਾਰਿਆਂ 'ਚ ਹੀ ਬ੍ਰਹਮ ਗਿਆਨੀ ਜਿੰਨੇ ਵੀ ਮਿਲੇ, ਇੰਨੀ ਨਿਮਰਤਾ ਹੁੰਦੀ ਹੈ, ਸਾਨੂੰ ਆਪ ਇੰਨੀ ਸ਼ਰਮ ਆਉਂਦੀ ਹੁੰਦੀ ਵੀ ਮਨਾ ਤੇਰੇ ਚ ਤਾਂ ਕੋਈ ਗੁਣ ਹੀ ਨਹੀਂ ਆਈ, ਕਿੰਨਾ ਸਤਿਕਾਰ ਕਰਦੇ ਤੇਰਾ। ਗੁਰੂ ਸਾਹਿਬ ਜੀ ਆਪ ਬਹੁਤ ਸਤਿਕਾਰ ਕਰਦੇ ਸੰਗਤ ਦਾ। ਆਪਾਂ ਜਿਵੇਂ ਸੋਚਦੇ ਨੇ ਕਿ ਸਤਿਗੁਰੂ ਇਹੋ ਜਿਹੇ ਹੋਣਗੇ, ਸਾਡੀ ਸੋਚ ਤੋਂ ਸਤਿਗੁਰੂ ਉਲਟ ਨੇ। ਸਤਿਗੁਰੂ ਅੰਦਰ ਤਾਂ ਬਹੁਤ ਹੀ ਨਿਮਰਤਾ ਸੱਚੇ ਪਾਤਸ਼ਾਹ ਚ। ਤੁਸੀਂ ਕੀ ਸਮਝਦੇ ਹੋ? ਸਤਿਗੁਰੂ ਤਾਂ ਗੁਪਤ ਰੂਪ ਵਿੱਚ ਕਈ ਵਾਰ ਉਹਦੇ ਪਰਨੇ ਨਾਲ ਸਾਰੀ ਸੰਗਤ ਤੇ ਪੱਖਾ ਹੀ ਕਰੀ ਜਾਂਦੇ ਹਨ, ਪਰ ਦੀਂਹਦੇ ਨਹੀਂ ਆਪਾਂ ਨੂੰ, ਦਿਖਣ ਲੱਗ ਜਾਂਦੇ। ਆਪਾਂ ਪਰਨਾ ਕਰ ਦਿੰਦੇ ਉਹਨਾਂ ਨੂੰ, ਕਦੇ ਫੁੱਲ ਵਰਖਾ ਕਰੀ ਜਾਂਦੇ ਹੁੰਦੇ। ਹੁਣ ਇਹ ਗੱਲ ਵੀ ਤੁਸੀਂ ਆਏ ਨਾ ਕਿਹੋ ਵੀ ਉਦਾਂ ਹੀ ਆ ਇਹ ਵੀ ਬਚਨ ਮਹਾਂਪੁਰਖ ਹੀ ਸਾਨੂੰ ਦੱਸ ਦਿੰਦੇ ਨੇ ਕਿ ਸੰਗਤ ਉੱਤੇ ਫੁੱਲਾਂ ਦੀ ਵਰਖਾ, ਕਦੇ ਪਰਨੇ ਨਾਲ। ਉਹ ਸਤਿਗੁਰੂ ਤੁਹਾਡਾ ਬਹੁਤ ਸਤਿਕਾਰ ਕਰਦੇ, ਤੁਹਾਨੂੰ ਤਾਂ ਪਤਾ ਹੀ ਨਹੀਂ ਸਾਡਾ ਕਿੰਨਾ ਸਤਿਕਾਰ ਕਰਦੇ ਤੁਹਾਡੇ ਲਈ ਸਾਰਾ ਕੁਛ। ਸਤਿਗੁਰੂ ਕਹਿੰਦੇ ਨੇ ਇਹ ਨਹੀਂ ਕਿ ਕਿਰਪਾ ਕਿ ਸਜੇ ਹਮ ਹੈ, ਨਹੀਂ ਮੋਹ ਸੋ ਗਰੀਬ ਕਰੋੜ ਪਰੇ। ਮਾਣ ਸਤਿਕਾਰ ਦਿੱਤਾ, ਧੰਨ ਹੈ ਗੁਰਾਂ ਦੀ ਨਿਮਰਤਾ। ਸਤਿਗੁਰੂ ਸਾਨੂੰ ਨਿਮਰਤਾ ਦੀ ਦਾਤ ਬਖਸ਼ਿਸ਼ ਕਰਨ।